ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ। ਸਲੋਕ ਸਹਿਸ ਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦ।
ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਦੋਂ ਜਗਤ ਨੂੰ ਤਾਰਦੇ ਹੋਏ ਮਹਾਰਾਜ ਸਾਹਿਬ ਜੀ ਨੂੰ ਤੀਰਥਾਂ ਨੇ ਚੇਤੇ ਕੀਤਾ, ਕਾਂਸੀ ਤੀਰਥ ਤੇ ਜਿੱਥੇ ਲੋਕ ਕਾਂਸੀ ਕਰਵੱਤ ਦੇ ਦਿਆ ਕਰਦੇ ਅਤੇ ਅਨੇਕ ਪ੍ਰਕਾਰ ਦੇ ਲੋਕ ਗੰਗਾ ਵਿਚ ਡੁੱਬ ਕੇ ਮਰ ਜਾਇਆ ਕਰਦੇ, ਇਸ ਪ੍ਰਕਾਰ ਦੀ ਹਾਲਤ ਸੀ। ਉਸ ਗੰਗਾ ਨੇ ਅਰਾਧਿਆ ਗੁਰੂ ਸਾਹਿਬ ਨੂੰ ਕਿ ਮਹਾਰਾਜ ਮੇਰੇ ਤੇ ਚਰਨ ਪਾਓ, ਬਹੁਤ ਸਾਰੇ ਲੋਕ ਪਾਪੀ ਮੇਰੇ ਵਿਚ ਆ ਕੇ ਪਾਪਾਂ ਦੇ ਸੰਕਲਪ ਛੱਡ ਜਾਂਦੇ ਹੈ, ਮੈਂ ਪਾਪਾਂ ਕਰਕੇ ਵਿਆਕਲ ਹੋ ਗਈ ਹੈ। ਇਹ ਮਹਾਰਾਜ ਸਾਹਿਬ ਅੰਤਰਜਾਮੀ ਜਾਣ ਕੇ ਅਰਾਧਨਾ ਗੰਗਾ ਦੇ ਤੇ ਗੁਰੂ ਸਾਹਿਬ ਜੀ ਨੂੰ ਚਰਨ ਪਾਉਣਾ ਕੀਤੇ। ਜਦੋਂ ਕਾਂਸੀ ਵਿਚ ਗਏ ਮਹਾਰਾਜ ਸਾਹਿਬ ਜੀ, ਉਸ ਵਕਤ ਗੁਰੂ ਕਾ ਬਾਗ ਗੁਰਦੁਆਰਾ ਦਸਵੇਂ ਪਾਤਸ਼ਾਹ ਵੀ ਬਾਲਕ ਅਵਸਥਾ ਚ ਆਉਂਦੇ ਪਟਨੇ ਸਾਹਿਬ ਤੋਂ ਉੱਥੇ ਟਿੱਕੇ ਸਨ ਜਾਂਦੇ ਹੋਏ, ਅਤੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਉਹ ਦਰਬਾਰ ਸਥਾਨ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉੱਥੇ ਗੁਰੂ ਕਾ ਬਾਗ ਗੁਰਦੁਆਰੇ ਸਾਹਿਬ ਦਾ ਨਾਮ ਹੈ। ਸੱਚੇ ਪਾਤਸ਼ਾਹ ਜੀ ਇੱਥੇ ਜਾ ਕੇ ਬੈਠੇ। ਜਦੋਂ ਕਾਂਸੀ ਦੇ ਜਿਹੜੇ ਬੜੇ ਬੜੇ ਵਿਦਵਾਨ ਸਨ, ਉਹਨਾਂ ਸਾਰਿਆਂ ਚੋਂ ਉਸ ਵੇਲੇ ਗੋਪਾਲ ਦੱਤ ਨਾਮੇ ਬ੍ਰਾਹਮਣ ਸਭ ਚੋਂ ਬੜਾ ਭਾਰੀ ਵਿਦਵਾਨ ਸੀ, ਜਿਸ ਨੇ ਭਵਿੱਖਤ ਪੁਰਾਣ ਪੜਿਆ ਹੋਇਆ ਸੀ, ਪੜ੍ਹ ਕੇ ਪਤਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਅਵਤਾਰ ਕਲਯੁਗ ਵਿਚ ਪਰਮੇਸ਼ਵਰ ਦਾ ਹੋਣਗੇ, ਜੋ ਸਾਰਿਆਂ ਜੀਆਂ ਨੂੰ ਸਾਰੀ ਧਰਤੀ ਤੇ ਵਿਚਰ ਕੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਹਾ ਆਸਰਾ ਦੇਣਗੇ। ਉਹਨੂੰ ਪਤਾ ਲੱਗਾ ਉਹ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਇੱਥੇ ਕਾਂਸੀ ਵਿਚ ਆ ਗਏ ਹਨ। ਉਸ ਵੇਲੇ ਇਹ ਸਾਰਿਆਂ ਵਿਦਵਾਨਾਂ ਨੂੰ ਨਾਲ ਲੈ ਕੇ ਜਿੰਨੇ ਖੜ ਸ਼ਾਸਤਰੀ, ਜਿੰਨੇ ਵੇਦ ਪਾਠੀ, ਜਿੰਨੇ ਸਿਆਣੇ ਸਨ, ਵੇਦ ਦੇ ਖਟੰਗਾਂ ਦੇ ਜਾਣੂ ਸਨ, ਜਿੰਨੇ ਸਿੱਖਿਆ ਕਲਪ ਮੁਗਤ ਜੋਤਿਸ਼ ਪਿੰਗਲ ਵਿਆਕਰਨ ਆਦਿਕਾਂ ਦੇ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਮਹਾਰਾਜ ਦੇ ਪਾਸ ਪੁੱਜਾ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਵਕਤ ਬੈਠੇ ਸਨ ਆਪਣੇ ਆਨੰਦ ਵਿਚ। ਭਾਈ ਮਰਦਾਨੇ ਦੇ ਪਾਸੋਂ ਸ਼ਬਦ ਉਚਾਰਨਾ ਕੀਤਾ। ਭਾਈ ਮਰਦਾਨੇ ਨੇ ਉਸ ਵੇਲੇ ਆਸਾ ਦੀ ਵਾਰ ਦਾ ਸਲੋਕ ਮਹਾਰਾਜ ਦੀ ਹਜ਼ੂਰੀ ਚ ਪੜਿਆ, ਜੋ ਸਲੋਕ ਆ ਰਿਹਾ ਹੈ। ਇਸ ਪੜਨ ਤੋਂ ਬਾਅਦ ਕੀਰਤਨ ਦੀ ਸਮਾਪਤੀ ਮਰਦਾਨਾ ਕਰਕੇ ਬੈਠ ਗਿਆ। ਚੌਜੀ ਪਾਤਸ਼ਾਹ ਜੀ ਬੈਠੇ ਹੈ, ਉਹਨਾਂ ਵਿਦਵਾਨਾਂ ਨੂੰ ਆਇਆਂ ਨੂੰ ਵੇਖ ਕੇ ਸਤਿਗੁਰੂ ਜੀ ਕਹਿੰਦੇ, ਆਓ ਭਾਈ ਕਿਸ ਪ੍ਰਕਾਰ ਆਏ ਹੋ? ਕਹਿਣ ਲੱਗੇ, ਮਹਾਰਾਜ ਤੁਸੀਂ ਗੁਰੂ ਨਾਨਕ ਕਲਯੁਗ ਦੇ ਅਵਤਾਰ ਹੋ, ਤੁਹਾਡੇ ਨਾਲ ਚਰਚਾ ਕਰਨ ਵਾਸਤੇ ਆਏ ਹਾਂ। ਵੇਦ ਚਰਚਾ ਅਸੀਂ ਕਰਨਾ ਚਾਹੁੰਦੇ ਹਾਂ ਸ਼ਾਸਤਰ ਅਨੁਸਾਰ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਇਹਨਾਂ ਪੰਡਿਤਾਂ ਨੂੰ ਨਿਰੁੱਤਰ ਕਰਨ ਵਾਸਤੇ ਕੁੱਤਾ ਮਰਿਆ ਪਿਆ ਸੀ ਉੱਥੇ, ਉਹ ਕੁੱਤੇ ਮਰੇ ਪਏ ਨੂੰ ਕਹਿਣ ਲੱਗੇ, ਉੱਠ ਪੰਡਿਤਾਂ ਤੇਰੇ ਭਾਈ ਆਏ ਹੈ, ਚਰਚਾ ਕਰ। ਇਹ ਜਦੋਂ ਬਚਨ ਕੀਤੇ ਉਹ ਕੁੱਤਾ ਜਿਉਂਦਾ ਹੋ ਗਿਆ ਗੁਰੂ ਸਾਹਿਬ ਦੇ ਬਚਨ ਕਰਨ ਨਾਲ। ਉਥਾਨਕਾ ਜੀ ਲਿਖਿਆ, ਛਿਟੀ ਲਾ ਕੇ ਮਾਰਨ ਕਿਆ ਉੱਠ ਪਾਈ। ਇਸ ਪ੍ਰਕਾਰ ਸਾਧ ਜੀ ਉੱਠ ਕੇ ਬੈਠ ਕੇ ਜਦੋਂ ਕੁੱਤਾ ਸੁਰਤੀਆਂ ਸਿਮਰਤੀਆਂ ਲੱਗਾ ਉਚਾਰਨ, ਸਾਰੇ ਪੰਡਿਤਾਂ ਦੇ ਜਿੰਨੇ ਪਰਸਨ ਸੀ ਸਭਨਾਂ ਦਾ ਉੱਤਰ ਦਿੱਤਾ, ਸਾਰੇ ਨਿਰੁੱਤਰ ਹੋ ਗਏ, ਚੁੱਪ ਹੋ ਗਏ, ਗੁੰਮ ਹੋ ਗਏ। ਉਸ ਵੇਲੇ ਗੋਪਾਲ ਦੱਤ ਜਿਹੜਾ ਸਾਰਿਆਂ ਚੋਂ ਪ੍ਰਧਾਨ ਸੀ, ਉਸ ਨੇ ਹੱਥ ਜੋੜ ਕੇ ਮਹਾਰਾਜ ਚਰਨਾਂ ਤੇ ਮੱਥਾ ਰੱਖਿਆ ਕਿ ਗਰੀਬ ਨੂੰ ਆਜ ਤੁਸੀਂ ਸੱਚੇ ਪਾਤਸ਼ਾਹ ਮਰਜ਼ਾਦਾ ਪੁਰਸ਼ੋਤਮ ਹੋ, ਆਪ ਜੀ ਨੂੰ ਕੁੱਤੇ ਨੂੰ ਇਹਨੂੰ ਕੋਈ ਕਿਹਾ ਵੀ ਤੇਰੇ ਪੰਡਤਾਂ ਭਾਈ ਆਏ ਹੈ, ਇਹਨਾਂ ਨਾਲ ਚਰਚਾ ਕਰ ਤੇ ਇਹਨੂੰ ਮਹਾਰਾਜ ਸੁਰਤੀਆਂ ਸਿਮਰਤੀਆਂ ਉਚਾਰੀਆਂ, ਇਹ ਕੀ ਕਾਰਨ ਹੈ? ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਹੇ ਭਾਈ, ਇਹਦੀ ਤੁਹਾਨੂੰ ਕਥਾ ਇਹ ਸੁਣਾਉਂਦੇ ਹਾਂ। ਇਹ ਗੋਪਾਲ ਦੱਤ ਤੇਰਾ ਦਾਦੇ ਦਾ ਨਾਮ ਬਿਸ਼ਨ ਦੱਤ ਸੀ, ਤੇਰਾ ਦਾਦਾ ਸੀ ਇਹ। ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਇਹਦਾ ਸੁਭਾਅ ਸੀ ਜਿੰਨੇ ਕੋਈ ਆਉਣ ਇੱਥੇ ਕਾਂਸੀ ਦੇ ਵਿੱਚ ਸਭਨਾਂ ਨਾਲ ਚਰਚਾ ਕਰਿਆ ਕਰਦਾ। ਇੱਕ ਮਹਾਤਮਾ ਭਜਨਾਨੰਦੀ ਸੀ, ਉਹ ਹਰ ਵਕਤ ਪਰਮੇਸ਼ਰ ਦੇ ਸਿਮਰਨ ਚ ਰਹਿਣ ਵਾਲੇ ਸਨ। ਇਹ ਪੰਡਿਤ ਨੇ ਉਹਨਾਂ ਸੰਤਾਂ ਨੂੰ ਆਇਆਂ ਨੂੰ ਵੇਖ ਕੇ ਕਹਿਣ ਲੱਗਾ, ਮੇਰੇ ਨਾਲ ਵੇਦ ਸ਼ਾਸਤਰ ਦੇ ਅਨੁਸਾਰ ਚਰਚਾ ਕਰੋ। ਉਹਨਾਂ ਨੇ ਕਿਹਾ, ਭਾਈ ਅਸੀਂ ਤਾਂ ਪੜ੍ਹੇ ਹੋਏ ਨੇ। ਕਹਿਣ ਲੱਗਾ, ਪੜ੍ਹਿਆ ਤਾਂ ਸਾਧ ਕਿਉਂ ਬਣਿਆ? ਇਸ ਪ੍ਰਕਾਰ ਦੀ ਤਰਕ ਮਾਰੀ, ਉਹ ਚੁੱਪ ਕਰ ਰਹੇ ਬੋਲੇ ਨਾ, ਫੇਰ ਵੀ ਤਰਕਾਂ ਮਾਰੀ ਗਿਆ। ਇੱਕ ਪਹਿਰ ਬਹੁਤ ਸਾਰਾ ਉਹਨਾਂ ਦਾ ਚਿੱਤ ਦੁਖੀ ਕਰ ਦਿੱਤਾ। ਉਹਨਾਂ ਨੂੰ ਉਸ ਵੇਲੇ ਕਿਹਾ, ਜਾ ਕੁੱਤੇ ਦੀ ਨਿਆਈ ਕਿਉਂ ਭੌਂਕਦਾ? ਇਹ ਮਹਾਤਮਾ ਭਜਨਾਨੰਦ ਦੇ ਬਚਨ ਦੇ ਨਾਲ ਤੇਰਾ ਦਾਦਾ ਭਾਈ ਮਹਾਰਾਜ ਕਹਿੰਦੇ ਗੋਪਾਲ ਦੱਤ ਤੇ ਬਿਸ਼ਨ ਦੱਤ ਦਾ ਨਾਂ ਸੀ ਉਹ ਇਹ ਕੁੱਤਾ ਬਣਿਆ ਸੀ ਹੁਣ ਇਹ ਆਪਦੀ ਉਮਰ ਭੋਗ ਕੇ ਅੱਜ ਮਰ ਗਿਆ ਸੀ ਤੁਸੀਂ ਆਏ ਹੋ ਚਰਚਾ ਕਰਨ ਵਾਸਤੇ ਨੂੰ ਅਸੀਂ ਜਿਉਂਦਾ ਕਰਕੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਇਹਦੇ ਪਾਸੋਂ ਹੀ ਦਵਾ ਦਿੱਤੇ ਆ ਸੁਣ ਕੇ ਉਸ ਨੇ ਕਿਹਾ ਕਿ ਮਹਾਰਾਜ ਇਹਦੀ ਵੀ ਮੁਕਤ ਕਰੋ ਮੇਰੀ ਵੀ ਮੁਕਤ ਕਰੋ ਸਤਿਗੁਰੂ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਕਹਿ ਕੇ ਕਿਹਾ ਕਿ ਮਰਦਾਨਿਆਂ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕ ਉਹ ਕੁੱਤੇ ਦੇ ਜਲ ਛਿੜਕਣ ਤੋਂ ਸਾਧ ਸੰਗਤ ਜੀ ਬਕੁੰਠ ਵਿੱਚੋਂ ਭਗਵਾਨ ਆ ਗਏ ਉਸ ਵੇਲੇ ਸਰੂਪ ਮੁਕਤੀ ਨੂੰ ਪਾ ਕੇ ਵਿਸ਼ਨੂੰ ਭਗਵਾਨ ਦਾ ਰੂਪ ਧਾਰ ਕੇ ਬਕੁੰਠ ਵਾਸੀ ਇਹ ਸਾਧ ਸੰਗਤ ਜੀ ਉਹ ਪੰਡਿਤ ਜਿਹੜਾ ਵਿਸ਼ਨ ਦੱਤ ਸੀ ਉਹ ਕੁੱਤੇ ਦੇ ਜਨਮ ਨੂੰ ਪਲਟ ਕੇ ਇਉਂ ਸਰੂਪ ਮੁਕਤੀ ਨੂੰ ਪਾ ਕੇ ਬਕੁੰਠ ਨੂੰ ਚਲਿਆ ਗਿਆ ਵੇਖ ਕੇ ਸਾਰੇ ਪੰਡਿਤ ਮਹਾਰਾਜ ਦੇ ਚਰਨ ਪਕੜ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਉਪਦੇਸ਼ ਦਿਓ ਉਸ ਵੇਲੇ ਚਾਰ ਸਲੋਕਾਂ ਦਾ ਉਪਦੇਸ਼ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਨੂੰ ਬਖਸ਼ਿਆ ਸੀ ਇਹ ਜਿਹੜਾ ਉਪਦੇਸ਼ ਬਖਸ਼ਿਆ ਸੀ ਉਸ ਉਪਦੇਸ਼ ਨੂੰ ਇੱਥੇ ਮਹਾਰਾਜ ਸਾਹਿਬ ਜੀ ਉਹ ਚੌਂ ਸਲੋਕਾਂ ਨੂੰ ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋ ਪੰਡਿਤ ਸਨ ਕਾਂਸੀ ਦੇ ਅੰਦਰ ਜਿਹੜੇ ਗੋਪਾਲ ਦੱਤ ਪਾਧੇ ਦੇ ਪੋਤਰੇ ਸਨ ਇਹਨਾਂ ਨੂੰ ਸਾਰੇ ਸ਼ਾਸਤਰ ਵਿਦਿਆ ਨੂੰ ਪੜ੍ਹਿਆ ਮਨ ਚ ਸ਼ਾਂਤੀ ਨਾ ਆਈ ਮੋਹ ਨਾ ਮਿਟਿਆ ਮਨ ਵਿੱਚੋਂ ਬੜੇ ਯਤਨ ਕੀਤੇ ਫਿਰ ਇਹਨਾਂ ਨੇ ਆਪਦੇ ਬਜ਼ੁਰਗਾਂ ਦੇ ਪੁਸਤਕਾਲੇ ਨੂੰ ਖੋਜਿਆ ਪੁਸਤਕਾਲੇ ਨੂੰ ਖੋਜ ਕੇ ਜਦੋਂ ਵੇਖਿਆ ਭਾਲਦਿਆਂ ਭਾਲਦਿਆਂ ਚਾਰ ਸਲੋਕ ਮਹਾਰਾਜ ਦੇ ਉਹਨਾਂ ਦੇ ਬਜ਼ੁਰਗਾਂ ਦੇ ਗੋਪਾਲ ਦੱਤ ਦੇ ਪੁਸਤਕਾਲੇ ਚੋਂ ਮਿਲੇ ਉਹ ਜਦੋਂ ਵੇਖਿਆ ਵੇਖ ਕੇ ਬਾਣੀ ਪੜ੍ਹਨ ਨਾਲ ਮਨ ਠੰਡਾ ਹੋ ਗਿਆ ਜਦੋਂ ਮਨ ਠੰਡਾ ਹੋ ਗਿਆ ਕਹਿਣ ਲੱਗੇ ਵੀ ਕਾਂਸੀ ਦੀ ਸੰਗਤ ਨੂੰ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਕਰਨਾ ਚਾਹੁੰਦੇ ਹੈ ਜਿਨ੍ਹਾਂ ਦੀ ਬਾਣੀ ਸਾਨੂੰ ਸ਼ਾਂਤ ਕਰਦੀ ਹੈ ਉਹਨਾਂ ਦੇ ਦਰਸ਼ਨ ਸਾਨੂੰ ਕਿਵੇਂ ਹੋਣ ਉਸ ਵੇਲੇ ਸੰਗਤਾਂ ਨੇ ਕਿਹਾ ਕਿ ਉਹ ਤਾਂ ਉਹਨਾਂ ਦੇ ਸਰੂਪ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਹੈ ਇਸ ਵਕਤ ਅੰਮ੍ਰਿਤਸਰ ਸਾਹਿਬ ਵਿੱਚ ਬਾਣੀ ਉਹ ਲਿਖਾ ਰਹੇ ਹੈ ਇਹ ਸੁਣ ਕਰਕੇ ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਚਾਰੇ ਸਲੋਕ ਮਹਾਰਾਜ ਦੇ ਪਾਸ ਲੈ ਕੇ ਆਏ ਤੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਭੇਟਾ ਕੀਤੇ ਸਤਿਗੁਰੂ ਸਾਹਿਬ ਜੀ ਨੇ ਰਾਗਾਂ ਦੀ ਸਮਾਪਤੀ ਕਰ ਚੁੱਕੇ ਸਨ ਇਹ ਸਲੋਕ ਗੁਰੂ ਨਾਨਕ ਸਾਹਿਬ ਦੇ ਆਏ ਜਾਣ ਕੇ ਇਹ ਚਾਰੇ ਸਲੋਕ ਫਿਰ ਸੰਸਕ੍ਰਿਤ ਨਾਂ ਰੱਖ ਕੇ ਮਹਾਰਾਜ ਸਾਹਿਬ ਜੀ ਨੇ ਇੱਥੇ ਲਿਖਵਾਏ ਹਨ ਸਾਧ ਸੰਗਤ ਜੀ ਇਹਨਾਂ ਚੌਹਾਂ ਸਲੋਕਾਂ ਦੀ ਉਠਾਣਕਾ ਇਸ ਪ੍ਰਕਾਰ ਹੈ ਸੋ ਅੱਗੇ ਜਿਵੇਂ ਉਹਨਾਂ ਨੂੰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਉਪਦੇਸ਼ ਦੇਣਗੇ ਉਹ ਪੰਜਵੇਂ ਦੇ ਅਗਲੇ ਸਵਈਏ ਸੰਸਕ੍ਰਿਤ ਦੇ ਸਲੋਕ ਆਉਣਗੇ ਹੁਣ ਪਹਿਲੇ ਪਾਤਸ਼ਾਹ ਦੇ ਚਾਰੇ ਸਲੋਕ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਤ ਸਤਿ ਕਾਲਵਾਦ ਰੂਪ ਨਾਮ ਕਰਤਾ ਸਾਰੇ ਜਗਤ ਦਾ ਕਰਨ ਵਾਲਾ ਪੁਰਖ ਪੂਰਨ ਨਿਰਭਉ ਭੈ ਤੋਂ ਬਿਨਾਂ ਨਿਰਵੈਰ ਵੈਰ ਤੋਂ ਰਹਿਤ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਅਜੂਨੀ ਜਨਮਾਂ ਰੂਪ ਸਹਿਬ ਸੁਤੇ ਪ੍ਰਕਾਸ਼ ਰੂਪ ਗੁਰੂ ਚੇਤਨ ਸਰੂਪ ਪ੍ਰਸਾਦ ਆਨੰਦ ਰੂਪ ਇਹ ਸਾਧ ਸੰਗਤ ਜੀ ਸੰਸਕ੍ਰਿਤ ਸ਼ਬਦ ਨਹੀਂ ਹੈ ਇਹ ਸਲੋਕ ਸਹਿਸਕ੍ਰਿਤੀ ਹੈ ਸਹਿਸ ਨਾਮ ਹੈ ਹਜ਼ਾਰ ਮੂੰਹ ਵਾਲੇ ਸ਼ੇਸ਼ ਨਾਗ ਦਾ ਸ਼ੇਸ਼ ਨਾਗ ਦੀ ਉਚਾਰਨ ਕੀਤੀ ਜਿਹੜੀ ਕਾਵ ਹੈ ਉਹ ਸੰਸਕ੍ਰਿਤ ਦੇ ਕਾਵ ਦੇ ਪੁਸਤਕ ਬੇਅੰਤ ਹਨਗੇ ਉਹਨਾਂ ਪੁਸਤਕਾਂ ਵਿੱਚੋਂ ਜਿਹੜੀ ਉਹ ਸ਼ੇਸ਼ ਨਾਗ ਦੀ ਭਾਸ਼ਾ ਅਨੁਸਾਰ ਜਿਹੜੀ ਸੰਸਕ੍ਰਿਤ ਦੀ ਕਾਵ ਰਚਨਾ ਹੈ ਉਹਦਾ ਨਾਂ ਸਹਿਸਕ੍ਰਿਤੀ ਹੈ ਇਸੇ ਪ੍ਰਕਾਰ ਦੂਜਾ ਇਹ ਹੈ ਸੰਸਕ੍ਰਿਤ ਤੋਂ ਪਹਿਲਾਂ ਜਿਹੜੀ ਭਾਸ਼ਾ ਹੈ ਉਹਦਾ ਨਾਂ ਪਰਾਕ੍ਰਿਤ ਭਾਸ਼ਾ ਹੈ ਪਰਾਕ੍ਰਿਤ ਭਾਸ਼ਾ ਦੇ ਅੰਦਰ ਜੋ ਸੰਸਕ੍ਰਿਤ ਦੀ ਮਾਂ ਹੈ ਸੰਸਕ੍ਰਿਤ ਮਗਰੋਂ ਬਣੀ ਹੈ ਅਤੇ ਪਰਾਕ੍ਰਿਤ ਭਾਸ਼ਾ ਪਹਿਲਾਂ ਸੀ ਜਿਵੇਂ ਯਜੁਰਵੇਦ ਦੇ ਵਿੱਚ ਪੰਜਾਬੀ ਵੀ ਆਉਂਦੀ ਹੈ ਬਾਰ ਆਦਿਕ ਸ਼ਬਦ ਆਉਂਦੇ ਹਨਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਪ੍ਰਾਕ੍ਰਿਤ ਭਾਸ਼ਾ ਸਭ ਤੋਂ ਪੁਰਾਣੀ ਹੈ ਫਿਰ ਮਗਰੋਂ ਸੰਸਕ੍ਰਿਤ ਜਿਹੜੀ ਹੈ ਉਦੋਂ ਬਾਅਦ ਉਚਾਰਨ ਹੋਈ ਹੈ ਇਹ ਪ੍ਰਾਕ੍ਰਿਤ ਭਾਸ਼ਾ ਸਹਿਸਕ੍ਰਿਤ ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਜੋ ਹੈ ਉਸ ਦੇ ਮੁਖੋਂ ਨਿਕਲੀ ਹੋਈ ਕਾਵ ਰਚਨਾ ਰੂਪ ਅਤੇ ਸਹਿਸਕ੍ਰਿਤ ਪਰਾਕ੍ਰਿਤ ਭਾਸ਼ਾ ਜੋ ਹੈ ਹਜ਼ਾਰਾਂ ਮੁਖਾਂ ਕਰਕੇ ਕੀਰਤੀ ਕਰਨੇ ਯੋਗ ਐਸੀ ਸਹਿਸਕ੍ਰਿਤੀ ਸਲੋਕ ਸਵੈ ਸਰੂਪ ਲੋਕ ਪ੍ਰਕਾਸ਼ ਰੂਪ ਦੀ ਪ੍ਰਾਪਤੀ ਕਰਨ ਵਾਲੀ ਮਹਾਰਾਜ ਸਾਹਿਬ ਬਾਣੀ ਵਿਚਾਰਦੇ ਹਨ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ
ਪੜ ਪੁਸਤਕ ਸੰਧਿਆ ਬਾਦ
ਹਜ਼ੂਰ ਸੱਜੇ ਪਾਤਸ਼ਾਹ ਹੁਣ ਜਿਹੜਾ ਦੁਨੀਆਂ ਦੇ ਅੰਦਰ ਸਾਧ ਸੰਗਤ ਜੀ ਕਰਮ ਕਾਂਡ ਹੈ ਉਹਦਾ ਖੰਡਨ ਕਰਕੇ ਪਰਮੇਸ਼ੁਰ ਦੀ ਭਗਤੀ ਜੋੜਨ ਵਾਸਤੇ ਪਖੰਡ ਵੀ ਉਸੇਦ ਕਰਦੇ ਹਨ ਮਹਾਰਾਜ ਸਾਹਿਬ।
ਪੜ ਪੁਸਤਕ ਸੰਧਿਆ ਬਾਦ
ਇਹ ਭਾਈ ਜਿਹੜਾ ਪੁਸਤਕਾਂ ਦਾ ਪੜ੍ਹਨਾ ਹੈ ਅਤੇ ਸੰਧਿਆ ਆਦਿ ਕਰਨੀ ਹੈ ਅਤੇ ਬਾਦ ਚਰਚਾ ਕਰਨੀ ਹੈ ਕਿਸੇ ਦੇ ਨਾਲ ਝਗੜਾ ਕਰਨਾ ਹੈ ਪੁਸਤਕਾਂ ਦਾ ਪੜ੍ਹਨਾ ਪੜ੍ਹਾਉਣਾ ਅਤੇ ਇਸੇ ਪ੍ਰਕਾਰ ਸੰਧਿਆ ਆਦਿ ਕਰਨੀ ਹੈ। ਸੰਧਿਆ ਜਿਸ ਪ੍ਰਕਾਰ ਜਿਹੜੇ ਕਰਮ ਕਾਂਡ ਦੇ ਕੰਮ ਹਨਗੇ ਜਿਸ ਪ੍ਰਕਾਰ ਅਥਿਤੀ ਪੂਜਨ ਦੇਵ ਅਰਚਨ ਆਦਿਕ ਸੰਧਿਆ ਆਦਿਕ ਜਿਹੜੇ ਹੈ ਨਿਤ ਨਿਵਿਤ ਪ੍ਰਾਸ਼ਚਿਤ ਕਰਮ ਆਦਿਕ ਸੰਧਿਆ ਪੁਸਤਕਾਂ ਦਾ ਪੜ੍ਹਨਾ ਤੇ ਸੰਧਿਆ ਕਰਨੀ ਸ਼ਾਮ ਦੇ ਵਕਤ ਆਰਤੀ ਕਰਨੀ ਅਤੇ ਸਵੇਰ ਦੇ ਵੇਲੇ ਅਸਤੋਤਰ ਗਾਉਣੇ ਦੁਪਹਿਰੇ ਵੀ ਅਸਤੋਤਰ ਗਾਉਣੇ ਜਲ ਆਦਿਕ ਠਾਕਰਾਂ ਦੀਆਂ ਮੂਰਤਾਂ ਤੇ ਚੜ੍ਹਾਉਣਾ ਤੇ ਬਾਅਦ ਚਰਚਾ ਕਰਨੀਆਂ ਇਹ ਸਾਰੀਆਂ ਮਹਾਰਾਜ ਸਾਹਿਬ ਕਹਿੰਦੇ ਵਿਅਰਥ ਹਨ।
ਸਿਲ ਪੂਜਸ ਬਗਲ ਸਮਾਧਨ
ਅਤੇ ਸਿਲ ਪੱਥਰ ਦੀ ਮੂਰਤੀ ਦਾ ਪੂਜਨ ਕਰਨਾ ਉਹ ਗੰਡਕਾ ਨਦੀ ਦੇ ਵਿਸ਼ਨੂੰ ਭਗਵਾਨ ਬਿੰਦਾ ਰਾਸ਼ੀ ਦੇ ਸਰਾਫ ਕਰਕੇ ਜੋ ਵੱਟੇ ਬਣੇ ਹੋਏ ਹੈ ਉਹ ਸਿਲਾਂ ਨੂੰ ਵਿਸ਼ਨੂੰ ਦਾ ਰੂਪ ਕਰਕੇ ਪੂਜਨ ਕਰਨਾ ਇਸ ਪ੍ਰਕਾਰ ਸਿਲਾਂ ਦੀ ਪੂਜਾ ਕਰਨੀ ਤੇ ਜਾਂ ਸ਼ਿਵਜੀ ਆਦਿਕਾਂ ਦੇ ਲਿੰਗ ਦੀ ਪੂਜਾ ਕਰਨੀ ਪਾਰਵਤੀ ਆਦਿਕਾਂ ਦੀ ਸਿਲਾਂ ਦੀ ਪੂਜਾ ਕਰਨੀ ਇਸੇ ਪ੍ਰਕਾਰ ਹੋਰ ਦੇਵਤਿਆਂ ਦੀਆਂ ਸਿਲਾ ਮੂਰਤੀਆਂ ਬਣਾ ਕੇ ਜਿਹੜਾ ਪੂਜਨ ਕਰਨਾ ਹੈ ਅਤੇ ਸਿਲ ਪੂਜਿਸ
ਬਗਲ ਸਮਾਧਨ
ਅਤੇ ਬਗਲੇ ਉੱਤੋਂ ਅੱਖਾਂ ਮੀਚ ਕੇ ਸਮਾਧੀ ਲਾਉਣੀ ਜਿਹਦਾ ਇਸ਼ਟ ਸਾਹਮਣੇ ਹੋਵੇ ਉਹਨੂੰ ਸਮਾਧੀ ਲਾਉਣ ਦੀ ਕੀ ਲੋੜ ਹੈ ਜੇ ਉਹਨਾਂ ਦਾ ਉਹੀ ਇਸ਼ਟ ਹੈ ਠਾਕੁਰ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਉਹਦੇ ਵੱਲ ਹੀ ਹੋਰ ਸਮਾਧੀ ਉਹਨਾਂ ਦੀ ਕੀ ਹੈ ਕਿਉਂ ਬਗਲੇ ਨੂੰ ਲੋਕੋਂ ਉੱਤੋਂ ਅੰਦਰੋਂ ਮਾਇਆ ਦੀ ਇੱਛਾ ਹੋਣੀ ਉੱਤੋਂ ਸਮਾਧੀ ਲਾ ਕੇ ਬੈਠ ਜਾਣਾ ਬਗਲ ਕੱਛ ਵਿੱਚ ਮਾਰ ਕਰਕੇ ਸਮਾਧੀ ਲਾਉਣੀ ਕੋਈ ਸਾਡੀ ਠਾਕਰਾਂ ਦੀ ਮੂਰਤ ਬਣਾ ਅੱਖਾਂ ਮੀਚੀਆਂ ਤੋਂ ਚੱਕ ਕੇ ਲੈ ਜਾਵੇ ਤੇ ਬਗਲ ਕਿਨਾਰੇ ਹੋ ਕੇ ਸਮਾਧੀ ਲਾਉਣੀ ਇਸ ਪ੍ਰਕਾਰ ਦਾ ਜੋ ਕਰਨਾ ਹੈ।
ਮੁੱਖ ਝੂਠ ਬਿਭੂਖਣ ਸਾਰੰ
ਮੁੱਖੋਂ ਝੂਠੀਆਂ ਗੱਲਾਂ ਕਹਿਣੀਆਂ ਤੇ ਬਿਭੂਖਣ ਸਾਰੰ ਸਾਰ ਸੋਨੇ ਦੇ ਜਿਵੇਂ ਗਹਿਣੇ ਹੁੰਦੇ ਹੈ ਇਸ ਪ੍ਰਕਾਰ ਦੇ ਗਹਿਣੇ ਬਣਾ ਦੇਣੇ ਅਤੇ ਅੰਦਰੋਂ ਸੱਚ ਨਾ ਹੋਣਾ ਮੂੰਹੋਂ ਝੂਠ ਬੋਲਣਾ ਸਾਧ ਸੰਗਤ ਜੀ ਇਸ ਪ੍ਰਕਾਰ ਭੁੱਖਣ ਦੇ ਗਹਿਣੇ ਜਿਹੜੇ ਸਾਰ ਸੋਨੇ ਦੇ ਨਿਆਈ ਬੋਲ ਬੋਲ ਕਰਕੇ ਸੱਚ ਕਰਕੇ ਵਿਖਾਉਣਾ ਪਹਿਲਾਂ ਝੂਠ ਬੋਲਣਾ ਉਹਦਾ ਸੱਚ ਬਣਾ ਕੇ ਵਿਖਾਉਣਾ ਜਿਸ ਪ੍ਰਕਾਰ ਸਾਖੀਆਂ ਆਉਂਦੀਆਂ ਹਨ ਸਾਖੀ ਪ੍ਰਮਾਣ ਵਿੱਚ ਕਿਸੇ ਬਾਦਸ਼ਾਹ ਦੇ ਕੋਲੇ ਇੱਕ ਵਜ਼ੀਰ ਸੀ ਬੜਾ ਚਤਰ ਉਹ ਪਾਤਸ਼ਾਹ ਪੁੱਛਦਾ ਵਜ਼ੀਰ ਸਾਹਿਬ ਮੇਰੇ ਹੱਥ ਚ ਰੋਮ ਕਿਉਂ ਨਹੀਂ ਆਏ ਹਨ ਉਹ ਕਹਿਣ ਲੱਗਾ ਪਾਤਸ਼ਾਹ ਸਲਾਮਤ ਤੂੰ ਦਾਨ ਵਾਲਾ ਕਰਦਾ ਇਸ ਕਰਕੇ ਤੇਰੇ ਤਲੀਆਂ ਦੇ ਰੋਮ ਘਸ ਗਏ ਹੈ ਅਤੇ ਕਹਿੰਦੇ ਤੇਰੇ ਕਿਉਂ ਨਹੀਂ ਆਏ ਵਜ਼ੀਰ ਸਾਹਿਬ ਕਹਿੰਦੇ ਮਹਾਰਾਜ ਮੈਂ ਆਪਦੇ ਅੱਗੇ ਪ੍ਰਣਾਮ ਕਰਦਾ ਹੈ ਨਮਸਕਾਰ ਕਰਦਾ ਹੈ ਤੁਹਾਡੀਆਂ ਸਿਫਤਾਂ ਕਰਦੇ ਤੇ ਮੇਰੇ ਤਲੀਆਂ ਦੇ ਰੋਮ ਘਸ ਗਏ ਅਤੇ ਹੋਰ ਲੋਕਾਂ ਦੇ ਕਿਉਂ ਨਹੀਂ ਆਏ ਕਹਿੰਦੇ ਉਹ ਮੰਗਦਿਆਂ ਦੇ ਘਸ ਗਏ ਮਿਲਦਾ ਕੁਛ ਨਹੀਂ ਤੇ ਉਸ ਵੇਲੇ ਉਹ ਹੱਥ ਮਲਦੇ ਰਹਿ ਜਾਂਦੇ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਹੈ ਤਾਂ ਝੂਠ ਹੀ ਤਲੀਆਂ ਦੇ ਉੱਤੇ ਰੋਮ ਮਾਰਨ ਪੈਦਾ ਹੀ ਨਹੀਂ ਕੀਤੇ ਉਹ ਮੂੰਹੋਂ ਝੂਠ ਬੋਲ ਕੇ ਸਾਰ ਸੋਨੇ ਦਾ ਗਹਿਣਾ ਜਿਵੇਂ ਬਣਾ ਦੀਦਾ ਹੈ ਇਸ ਪ੍ਰਕਾਰ ਸੱਚ ਬਣਾ ਕੇ ਵਿਖਾ ਦੇਣਾ ਝੂਠ ਨੂੰ ਇਹ ਸਾਧ ਸੰਗਤ ਜੀ ਇਸੇ ਪ੍ਰਕਾਰ ਝੂਠੀਆਂ ਗੱਲਾਂ ਨੂੰ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾ ਹੈ ਝੂਠੀਆਂ ਗੱਲਾਂ ਕਿ ਬਹੱਤਰ ਬਹੱਤਰ ਹੂਰਾਂ ਮਿਲਣਗੀਆਂ ਇਸ ਵਿੱਚ ਇਸ ਪ੍ਰਕਾਰ ਦੀਆਂ ਝੂਠੀਆਂ ਗੱਲਾਂ ਕਹਿਣੀਆਂ ਜੇ ਬਹੱਤਰ ਹੂਰੇ ਮਿਲੇ ਕੀ ਹਾਲ ਹੋਵੇਗਾ ਇਸ ਪ੍ਰਕਾਰ ਦੀਆਂ ਝੂਠੀਆਂ ਗੱਲਾਂ ਬੋਲ ਬੋਲ ਕਰਕੇ ਤੇ ਭੁੱਖਣ ਸੋਨੇ ਵੀ ਨਹੀਂ ਆਈ ਸੱਚ ਬਣਾ ਕੇ ਵਿਖਾ ਦੇਣਾ ਇਸੇ ਪ੍ਰਕਾਰ ਹੋਰ ਹੈ ਦ੍ਰਿਸ਼ਟਾਂਤ ਜਿਸ ਪ੍ਰਕਾਰ ਸਾਧ ਸੰਗਤ ਜੀ ਕਿਸੇ ਆਦਮੀ ਨੇ ਕਿਹਾ ਮੈਂ ਝੂਠ ਬੋਲਣ ਦੀ ਆਦਤ ਹੈ ਮੈਨੂੰ ਦੂਆ ਕਹਿੰਦਾ ਮੈਂ ਝੂਠ ਦਾ ਸੱਚ ਕਰਕੇ ਵਿਖਾ ਦਿੰਦਾ ਕਹਿੰਦੇ ਚਲੋ ਰਾਜੇ ਦੀ ਸਭਾ ਚੱਲੀਏ ਰਾਜੇ ਸਭਾ ਚੱਲੇ ਕਹਿੰਦੇ ਬਾਦਸ਼ਾਹ ਜੀ ਇੱਕ ਅਸਚਰਜ ਵੇਖਿਆ ਹੈ ਮੈਂ ਕਹਿੰਦੇ ਕੀ ਅਸਚਰਜ ਵੇਖਿਆ ਦੱਸ ਬਈ ਕਹਿੰਦੇ ਇਹ ਅਸਚਰਜ ਵੇਖਿਆ ਹੈ ਅੱਜ ਕਹਿੰਦੇ ਕਬੂਤਰ ਸ਼ਿਕਾਰੀ ਨੇ ਗੁਲੇਲਾ ਮਾਰਿਆ ਗੁਲੇਲਾ ਮਾਰ ਤੋਂ ਕਬੂਤਰ ਜਿਹੜਾ ਸੀ ਥੱਲੇ ਡਿੱਗਦਾ ਡਿੱਗਦਾ ਕਬਾਬ ਬਣ ਗਿਆ ਉਹ ਸਾਰੀ ਸਭਾ ਕਹਿੰਦੀ ਝੂਠ 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 ਉਹ ਜਿਹੜਾ ਫਿਰ ਝੂਠ ਨੂੰ ਸੱਚ ਕਰਨ ਵਾਲਾ ਸੀ ਕਹਿੰਦਾ ਮੇਰੀ ਗੱਲ ਸੁਣ ਲਓ ਕਹਿੰਦੇ ਉਸ ਕਬੂਤਰ ਦੇ ਖਾਧੇ ਹੋਏ ਸੀ ਰੋੜ ਉਹ ਰੋੜਾਂ ਦੇ ਖਾਣੇ ਕਰਕੇ ਜਿਸ ਵੇਲੇ ਸ਼ਿਕਾਰੀ ਨੂੰ ਗੁਲੇਲਾ ਮਾਰਿਆ ਉਹ ਰੋੜ ਕੱਟ ਕੇ ਆਪੋ ਵਿੱਚ ਅੱਗ ਪੈਦਾ ਹੋ ਗਈ। ਅੱਗ ਪੈਦਾ ਹੋਣ ਤੋਂ ਬੂਈ ਘਾਹ ਹੁੰਦਾ ਜਿਹੜਾ ਬਰੀਕ ਜਿਹਾ ਉਹ ਅਸੀਂ ਥੱਲੇ ਪਿਆ, ਉਹਦੇ ਅੱਗ ਵਿੱਚੋਂ ਰੋੜਾਂ ਦੇ ਨਿਕਲ ਕੇ ਉਹ ਬੂਈ ਨੂੰ ਅੱਗ ਲੱਗ ਗਈ ਤੇ ਉਹ ਕਬਾਬ ਬਣ ਗਿਆ। ਕਹਿੰਦੇ ਲੈ ਵੀ ਸੱਚ ਹੋਇਆ ਸੱਚ ਹੋਇਆ। ਇਉਂ ਝੂਠ ਨੂੰ ਸੱਚ ਕਰਕੇ ਵਿਖਾਉਣ ਵਾਲੇ ਵੀ ਬੇਅੰਤ ਹਨਗੇ। ਸੋ ਹਜ਼ੂਰ ਫਰਮਾਉਂਦੇ ਹਨ
ਮੁੱਖ ਝੂਠ ਵਿਭੂਖਣ ਸਾਰ,
ਮੂੰਹੋਂ ਤਾਂ ਬੋਲਦੇ ਮੇਰਾ ਹੀ ਝੂਠ ਹੈ ਤੇ ਉਹ ਸਾਰ ਸੋਨੇ ਦੇ ਗਹਿਣੇ ਵਾਂਗੂ ਬਣਾ ਕੇ ਵਿਖਾ ਦਿੰਦੇ ਹੈ। ਇਸ ਪ੍ਰਕਾਰ ਝੂਠੀਆਂ ਗੱਲਾਂ ਬੋਲਦੇ ਹਨ। ਕਦੇ ਕਭੂ ਸਾਹਿਬ ਦੇਖਿਆ ਭੈਣ ਉਡਾ ਉੜ ਚੜਾ ਅਸਮਾਨ, ਇਸ ਪ੍ਰਕਾਰ ਦਸਵੇਂ ਦੁਆਰੇ ਚੜਦਾ ਹੈ, ਕਦੇ ਦਰਸ਼ਨ ਨਹੀਂ ਹੋਏ ਤੇ ਕਹਿੰਦਾ ਮੈਨੂੰ ਉੱਥੇ ਸਰੂਪ ਦੀ ਪ੍ਰਾਪਤੀ ਹੈ, ਮੈਨੂੰ ਉੱਥੇ ਇਸ ਤਰ੍ਹਾਂ ਦੀਆਂ ਲਸ਼ਕਾਂ ਪੈਂਦੀਆਂ ਹਨ। ਇਉਂ ਮੂੰਹੋਂ ਝੂਠ ਬੋਲ ਬੋਲ ਕੇ ਸੋਨੇ ਦੇ ਗਹਿਣਾ ਦਿੰਦੀਆਂ ਹੀ ਸਾਰ ਰੂਪ ਦੇ ਗਿਆਨ ਰੂਪੀ ਭੁੱਖਣਾਂ ਨੂੰ ਬਣਾ ਬਣਾ ਕੇ ਸੁਣਾਉਂਦਾ ਹੈ।
ਤ੍ਰੈ ਪਾਲ ਤਿਹਾਲ ਵਿਚਾਰ,
ਇਹ ਪਖੰਡੀ ਪੁਰਖ ਤ੍ਰੈ ਪਾਲ ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ ਜਿਹੜਾ ਪਰਮੇਸ਼ਵਰ ਹੈ, ਤਿਹਾਲ ਵਿਚਾਰ ਨੂੰ ਤੇਰੀ ਹਾਲਤ ਨੂੰ ਉਹ ਵਿਚਾਰਦਾ, ਉਹ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਤੋਂ ਕੋਈ ਲੁਕਿਆ ਛੁਪਿਆ ਹੋਇਆ ਨਹੀਂ। ਤੇਰ ਪਾਲ ਤਿੰਨਾਂ ਪਲਾਂ ਵਾਲੀ ਜਿਸਦੇ 24 ਅੱਖਰ ਹਨ, ਗਾਇਤਰੀ ਮੰਤਰ ਦੇ ਤਾਂ ਹੀ 68 ਅੱਖਰਾਂ ਕਰਕੇ ਤਿਰਪਾਲ ਹੈ, ਉਹ ਤਿੰਨਾਂ ਪਦਾਂ ਵਾਲੀ ਗਾਇਤਰੀ ਨੂੰ ਵਿਚਾਰਦਾ ਹੈ। ਤੂੰ ਤਿਰਪਾਲ
ਤਿਹਾਲ ਵਿਚਾਰ,
ਅਤੇ ਤਿਹਾਲ ਤਿੰਨਾਂ ਕਾਲਾਂ ਵਿੱਚ ਵਿਚਾਰਦਾ ਰਹਿੰਦਾ ਹੈ, ਦੁਪਹਿਰੇ ਸਵੇਰੇ ਸ਼ਾਮ ਨੂੰ, ਉਹ ਤਿੰਨਾਂ ਲੋਕਾਂ ਦਾ ਪਾਲਕ ਤੇਰੀ ਇਸ ਹਾਲਤ ਨੂੰ ਵਿਚਾਰਦਾ ਹੈ, ਜਾਣਦਾ ਹੈ।
ਗੱਲ ਮਾਲਾ ਤਿਲਕ ਲੀਲਾਤ,
ਤੂੰ ਤਿੰਨਾਂ ਜਾਗਰ ਸੁਪਨ ਸਖੋਪਤ ਆਦਿਕ ਤਿੰਨਾਂ ਅਵਸਥਾ ਦੇ ਵਿੱਚ ਹੀ ਹਰ ਵਕਤ ਪਲਦਾ ਰਹਿੰਦਾ, ਕਦੇ ਜਾਗ ਪੈਂਦਾ, ਕਦੇ ਸੌ ਜਾਂਦਾ ਅਤੇ ਕਦੇ ਸੁਪਨ ਚ ਆ ਜਾਂਦਾ ਹੈ। ਪਰਮੇਸ਼ੁਰ ਤਾਂ ਤੇਰੀ ਹਾਲਤ ਨੂੰ ਸਾਰੀ ਨੂੰ ਵਿਚਾਰਨ ਵਾਲਾ ਹੈ, ਉਦੋਂ ਤਾਂ ਲੁਕੀ ਨੀ ਜਾਗਰ ਸੁਪਨ ਸਖੋਪਤ, ਜੋ ਜੋ ਤੇਰੇ ਕਰਤੱਵ ਹਨ ਸਭ ਉਹ ਮਹਾਰਾਜ ਜਾਣਦਾ ਹੈ।
ਗੱਲ ਮਾਲਾ ਤਿਲਕ ਲੀਲਾਤ,
ਤਿੰਨਾਂ ਕਾਲਾਂ ਦੇ ਹਾਲ ਨਾਲ ਵਰਤਮਾਨ ਸਮੇਂ ਦਾ ਹੈ ਤੇ ਭੂਤ ਭਵਿੱਖ ਨਾਲ ਲਾ ਲਓ। ਹਾਲ ਵਰਤਮਾਨ ਸਮੇਂ ਦੀ ਗੱਲ ਨੂੰ ਤੇ ਭੂਤ ਪਿਛਲੇ ਸਮੇਂ ਦੀ ਗੱਲ ਨੂੰ, ਭਵਿੱਖ ਅੱਗੇ ਆਉਣ ਵਾਲੇ ਦੀ ਗੱਲ ਨੂੰ, ਸਮੇਂ ਨੂੰ ਆਪ ਹੀ ਮਹਾਰਾ ਵਿਚਾਰ ਰਿਹਾ ਜਾਣ ਰਿਹਾ ਹੈ।
ਗੱਲ ਮਾਲਾ ਤਿਲਕ ਲੀਲਾਟ,
ਗੱਲ ਦੇ ਚ ਤੁਲਸੀ ਆਦਿਕਾਂ ਦੀ, ਰੁਦਰਾਖੀ ਆਦਿਕ ਮਾਲਾ ਪਾਈ ਹੋਈ ਹੈ, ਸੂਤੀ ਉੱਨੀ ਆਦਿਕ ਲੋਹੇ ਆਦਿਕਾਂ ਦੀ,
ਤਿਲਕ ਲੀਲਾਟ
ਅਤੇ ਮੱਥੇ ਤੇ ਤਿਲਕ ਲਾਇਆ ਹੋਇਆ ਹੈ, ਤਿਲਕ ਲਾਇਆ ਹੈ ਮਸਤਕ ਦੇ ਵਿੱਚ,
ਦੋਏ ਧੋਤੀ ਬਸਤਰ ਕਪਾਟ,
ਅਤੇ ਜੇ ਤੇਰੇ ਕਰਕੇ ਤਿਲਕ ਲਾਟ ਜਾਣੇ ਪ੍ਰਵੇਕ, ਇੱਕ ਰਵਾਇਤ ਰੂਪ ਨੂੰ ਜੇ ਜਾਣ ਲੈ ਤਾਂ ਤੇਰਾ ਮੱਥੇ ਦਾ ਤਿਲਕ ਹੈ ਸਿਰੋਮਣੀ ਸਮਝਿਆ ਜਾ ਸਕਦਾ ਹੈ, ਤੂੰ ਉਤੋਂ ਹੀ ਮੱਥੇ ਤਿਲਕ ਲਾਈ ਬੈਠਾ ਪਖੰਡ ਦਾ।
ਦੋਏ ਧੋਤੀ ਬਸਤਰ ਕਪਾਟ,
ਅਤੇ ਦੋ ਧੋਤੀਆਂ ਰੱਖਦਾ ਹੈ, ਸੁੱਕੀ ਪਹਿਰ ਲੈਂਦਾ ਹੈ, ਗਿੱਲੀ ਬਦਲ ਲੈਂਦਾ ਹੈ, ਤੇ ਬਸਤਰ ਕਪਾਟ ਨੂੰ, ਬਸਤਰ ਜਿਹੜਾ ਹੈ ਤੂੰ ਕਪਾਟ ਦੇ ਉੱਤੇ ਅੱਠ ਤਿਹਾਂ ਵਾਲਾ ਬਣਾ ਕੇ ਲੀਰ ਜੀ ਮੱਥੇ ਤੇ ਰੱਖ ਲੈਂਦੇ ਹੈ, ਜਿਸ ਵੇਲੇ ਕਹਿੰਦੇ ਦਸਵੇਂ ਦੁਆਰ ਵਿੱਚ ਗਰਮਾਇਸ਼ ਨਾ ਪੈਦਾ ਹੋ ਜੇ, ਇਉਂ ਗਿੱਲੀ ਲੀਰ ਨੂੰ ਉੱਤੇ ਰੱਖਣ ਦਾ ਨਾਂ ਕਪਾਟ ਉੱਤੇ, ਇਸ ਪ੍ਰਕਾਰ ਤੌਲੀਆ ਪਰਨਾ ਆਦਿਕ ਕਪਾਟ ਦੇ ਉੱਤੇ ਰੱਖ ਲੈਂਦੇ ਹਨ। ਇਸ ਪ੍ਰਕਾਰ
ਦੋਏ ਧੋਤੀ ਬਸਤਰ ਕਪਾਟ,
ਇਸ ਪ੍ਰਕਾਰ ਦੋ ਧੋਤੀਆਂ ਕਰਦਾ ਹੈ, ਇਸੇ ਪ੍ਰਕਾਰ ਬਸਤਰ ਕਪਾਟ, ਬਸਤਰ ਬਸਤਰਾਂ ਕੇ ਤਾਈ ਪੱਟ ਆਦਿਕਾਂ ਦੇ ਬਸਤਰਾਂ, ਰੇਸ਼ਮੀ ਬਸਤਰਾਂ ਨੂੰ, ਪੱਟ ਆਦਿਕਾਂ ਦੇ ਬਸਤਰਾਂ ਨੂੰ ਪਹਿਰਦਾ ਹੈ, ਪਰ ਕਪਾਟ ਤੇਰੇ ਪੰਜਾਂ ਕੋਸਾਂ ਦੇ ਕਪਾਟ ਲੱਗੇ ਹੋਏ ਹੈ, ਉੱਤੋਂ ਭਾਵੇਂ ਤੂੰ ਕਿਸੇ ਪ੍ਰਕਾਰ ਦੇ ਉੱਤੋਂ ਭੇਖ ਬਣਾ, ਇਸ ਪ੍ਰਕਾਰ ਤੇਰੇ ਪੰਜ ਕੋਸਾਂ ਦੇ ਕਪਾਟ ਨਹੀਂ ਖੁੱਲਣੇ, ਆਸਾਂ ਦੇਸਾਂ ਦੇ ਕਪਾਟ ਬਣੇ ਹੀ ਰਹਿਣਗੇ।
ਜੋ ਜਾਨਸ ਬ੍ਰਹਮ ਕਰਮ,
ਜੋ ਜਾਨ ਸਾਧਨਾ ਰੂਪੀ ਉੱਤੋਂ ਤੂੰ ਬਸਤਰ ਪਹਿਰਦਾ ਹੈ, ਤੇਰੇ ਪੰਜ ਕੋਸਾਂ ਦੇ ਕਪਾਟ ਜੁੜੇ ਹੋਏ ਉਵੇਂ ਹੀ।
ਜੋ ਜਾਨਸ ਬ੍ਰਹਮ ਕਰਮ,
ਹੇ ਭਾਈ ਜੋ ਪੁਰਖ ਜਾਣਦੇ ਹਨ ਬ੍ਰਹਮਾਤਮਾ ਦੀ ਪ੍ਰਾਪਤੀ ਦੇ ਜੋ ਕਰਮ ਹਨ, ਉਹ ਪਖੰਡ ਨਹੀਂ ਕਰਦੇ। ਕਰਮ ਧਰਮ ਪਖੰਡ ਜੋ ਦਿਸਦਾ ਹੈ, ਜਮ ਜਗਾਤੀ ਲੂਟਾ ਹੈ, जो परमेश्वर की प्राप्ति निष्काम कर्मा नू जानते हैं तत बेटे
सब फोकट निश्चय कर्म
उन्होंने निश्चय जिन्हें कर्म करना है तो
सब फोकट निश्चय कर्म
उन्होंने निश्चय च सारे जेडे कर्म सकाम कर्म है ये सारे फोके हैं जिन्हां दे च दाणा कढ़िया होया हो फोकट हुंदा है इउं फूक पराली जिवें हुंदी है इउं फोके फोक दी न्याई है लोक दिखावे दे कर्म हन पर लोक च मुक्ति दा कारण सुख दा कारण नहीं है तैनूं
कहो नानक निश्चौ त्यावे
हे गरीब नवाज जी आप जी ने इस प्रकार दी तामसी सुभाव वालियां दा जो कर्म कांड उहदा खंडन कीता है फिर महाराज परमेश्वर की प्राप्ति किवें हो सकती है तां गुरु महाराज कहिंदे ने हे गोपाल दत्त
कहो नानक निश्चौ त्यावै
जे निश्चा करके गुरु साहब दे उपदेश द्वारा परमेश्वर नूं त्यौणा करे जिवें कबीर जी ने कहा तू तू करता तू हुआ मुझ में रहा न हूं
बिन सतगुर बाट ना पावे
सतगुरां नाल मिलके परमेश्वर दे बाट रस्ते नूं जी पा लैंदा है ते सतगुरां तो बिना परमेश्वर दे रास्ते नूं भगती सहित ज्ञान दे रास्ते नूं सुरती के मार्ग चल के उल्टी नजर प्रगासी मन विचार देख ब्रह्म ज्ञानी कौन गिरही कौन उदासी ये सतगुरां तो बगैर रास्ते नूं नहीं कोई पा सकता है जिवें बेणी जी ने पिछे कहा सी बिन सतगुर बाट न पावे
निःफलं तस जनमस जावद ब्रह्म ना बिंदते
महाराज साहब दे पिछे माई भी राग वार विच दूजे पातशाह वालों श्लोक आए हैं पर साध संग जी हरी लाल ते कृष्ण लाल ए गुरु महाराज दे पहले पातशाह ने भी ये श्लोक उच्चारण किए हुए सी जो सतगुरां दे पास अमृतसर साहब च लैके कांसी तो आए है इस करके इत्थे पहले पातशाह दे श्लोक है उत्थे दूजे पातशाह दे आसा दी वार ते श्लोक माई दी वार ते श्लोक है ते इसे पहले पातशाह वलों समझने
निःफलं तस जनमस
हजूर फरमाउंदे तस तिस पुरख दा जनमस जन्म जो अस है निःफलों निष्फल है उसका जन्म धारिया होया
जावद ब्रह्म ना बिंदते
उत्थे जावद पाठ है तत्ते दे नाल इत्थे जावद जितना चिर पर्यंत ब्रह्म अकाल पुरख नूं नहीं बिंदते जान दे जिन्ना चिर परमेश्वर नूं जान नहीं लैंदा है सुन बावरे मत जाने ब्रह्म पाया सुन बावरे थीव रेउण जिन्नी प्रभु त्याया इउं ना हंकार कर ली मैं जान लिया जानिया उन्हां ने जिन्हां ने परमेश्वर नूं त्याया है उन्हां दे चरणां दी धूड हो जिन्हां ने त्याया उन्हां ने प्रभु नूं पाया है इस प्रकार जिन्हां ने परमेश्वर नूं जानिया है जिन्ना चिर नहीं जानदा उस ब्रह्म दे ताई उन्हां चिर निष्फल है जन्म इस पुरख दा
सागरं संसारस
ए संसार जो सागरं संसारस संसार जो सागरं सागर अस है ये संसार समुद्र दी न्याई है जो
गुर प्रसादी तरह के
सतगुरां दी कृपा करके के कोई कोई पुरख है जिन्हां ते सतगुरां दी कृपालता हुंदी है ਉਹ ਕਿਤਨੇ ਸੰਸਾਰ ਤੋਂ ਤਰ ਜਾਂਦੇ ਹਨ
ਕਰਨ ਕਾਰਨ ਸਮਰੱਥ ਹੈ
ਇਹ ਮਹਾਰਾਜ ਸਤਿਗੁਰੂ ਮਹਾਰਾਜ ਸਾਹਿਬ ਦਾ ਸਰੂਪ ਕਿਹਾ ਜਿਹਾ ਉਹ ਕਿਰਪਾ ਕਰਕੇ ਦੱਸੋ ਤਾਂ ਮਹਾਰਾਜ ਕਹਿੰਦੇ ਸਤਿਗੁਰੂ ਪਰਮੇਸ਼ੁਰ ਦਾ ਰੂਪ ਹੈ ਸਾਰੇ ਕਾਰਜਾਂ ਨੂੰ ਕਰਨ ਵਾਲਾ ਜੋ ਬ੍ਰਹਮ ਹੈ ਸਰਵ ਕਲਾ ਸਮਰੱਥ ਹੈ
ਕਹੋ ਨਾਨਕ ਵਿਚਾਰ
ਗੁਰ ਪਰਮੇਸ਼ੁਰ ਇੱਕ ਸਮੇਂ ਰਿਹਾ ਸਮਾਏ ਸਤਿਗੁਰੂ ਨਾਨਕ ਦੇਵ ਜੀ ਵਿਚਾਰ ਦੱਸਦੇ ਹਨ ਪਰਮੇਸ਼ਰ ਰੂਪ ਹੀ ਹਰ ਗੁਰ ਮੂਰਤ ਏਕਾ ਵਰਤ ਹੈ ਨਾਨਕ ਹਰ ਗੁਰ ਭਾਇਆ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ
ਇਹ
ਵਿਚਾਰ ਕਹਿੰਦੇ ਹਾਂ ਕਿ ਕਾਰਜਾਂ ਦੇ ਕਰਨ ਵਾਲਾ ਈਸ਼ਵਰ ਸਰਵ ਕਲਾ ਸਮਰੱਥ ਆਪ ਹੀ ਗੁਰੂ ਸਰੂਪ ਹੈ ਆਪ ਨਰੈਣ ਕਲਾ ਧਾਰ ਜਗਮੈ ਪਰਵਰਿਓ
ਕਾਰਨ ਕਰਤੇ ਵਸ ਹੈ
ਉਸ ਕਰਤਾ ਪੁਰਖ ਦੇ ਸਾਰੇ ਸੰਸਾਰ ਦਾ ਪ੍ਰਬੰਧ ਚਲਾਉਣ ਦਾ ਜਿਹੜਾ ਕਾਰਨ ਹੈ ਅਤੇ ਮੁਕਤੀ ਕਰਨ ਦਾ ਜੋ ਕਾਰਨ ਹੈ ਅਗਿਆਨ ਦੀ ਨਿਵਰਤੀ ਦਾ ਕਾਰਨ ਹੈ ਜੋ ਪਰਮਾਨੰਦ ਦੀ ਪ੍ਰਾਪਤੀ ਦਾ ਕਾਰਨ ਹੈ ਸੰਸਾਰ ਦੁੱਖ ਦੀ ਨਿਵਰਤੀ ਦਾ ਜਿਹੜਾ ਕਾਰਨ ਹੈ ਇਹ ਕਰਤਾ ਪੁਰਖ ਗੁਰੂ ਸਾਹਿਬ ਦੇ ਵਸ ਹੈ
ਜਿਨ ਕਲ ਰੱਖੀ
ਧਾਰ ਆਪਣੀ ਕਲ ਸ਼ਕਤੀ ਪਾ ਕੇ ਸਾਰੀ ਚੇਤਨ ਸੱਤਾ ਪਾ ਕੇ ਸ੍ਰਿਸ਼ਟੀ ਨੂੰ ਆਪਦੇ ਆਸਰੇ ਧਾਰਨ ਕਰਕੇ ਰੱਖਿਆ ਹੈ ਸਾਰਿਆਂ ਦੀ ਪਾਲਣਾ ਪੋਸਣਾ ਆਪ ਹੀ ਕਰ ਰਿਹਾ ਹੈ। ਜਿਨ੍ਹਾਂ ਤਤਵੇਤਿਆਂ ਦੇ ਅੰਦਰ ਕੱਲ ਸ਼ਾਂਤੀ ਧਾਰ ਕਰਕੇ ਆਪਦੇ ਸਰੂਪਾਨੰਦ ਬ੍ਰਹਮ ਵਿਦਿਆ ਕਰਕੇ ਰੱਖਿਆ ਕੀਤੀ, ਉਹਨਾਂ ਦੀ ਆਸੀ ਸੰਪਦਾ ਮੇਟ ਕੇ ਦੈਵੀ ਸੰਪਦਾ ਦੀ ਰੱਖਿਆ ਕੀਤੀ ਹੈ, ਜਿਨ ਕੱਲ ਰੱਖੀ ਧਾਰ, ਜਿਨ੍ਹਾਂ ਨੇ ਆਪਣੀ ਕਲਾ ਦੇ ਨਾਲ ਸਾਰੀ ਜਿੰਨੀ ਰਚਨਾ ਹੈ ਉਹ ਸਾਰੀ ਨੂੰ ਆਪਦੇ ਆਸੇ ਧਾਰਨ ਕਰ ਰੱਖਿਆ ਹੈ, ਉਸ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਹਨ। ਇਹਦੇ ਚ ਗੁਰੂ ਤੇ ਪਰਮੇਸ਼ਰ ਦੀ ਏਕਤਾ ਕਈ ਦੂਜੇ ਸਲੋਕ ਵਿੱਚ ਪਹਿਲੇ ਚ ਪਖੰਡ ਦਾ ਖੰਡਨ ਕੀਤਾ, ਨਿਸ਼ਚੇ ਕਰਕੇ ਗੁਰਾਂ ਦੁਆਰਾ ਪਰਮੇਸ਼ਰ ਦੀ ਧਿਆਨ ਦੀ ਪ੍ਰਾਪਤੀ ਕਹੀ, ਹੁਣ ਤੀਜਾ ਸਲੋਕ ਉਚਾਰਦੇ ਹਨ।
ਯੋਗ ਸ਼ਬਦੰ ਗਿਆਨ ਸ਼ਬਦੰ।
ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਭਿੰਨ ਭਿੰਨ ਧਰਮ ਵੀ ਦੱਸੋ ਤੇ ਸਾਂਝਾ ਧਰਮ ਵੀ ਸਾਰਿਆਂ ਨੂੰ ਦੱਸੋ। ਤਾਂ ਭਿੰਨ ਭਿੰਨ ਪਹਿਲਾਂ ਧਰਮ ਦੱਸਦੇ ਹਨ ਜੋ ਲੋਕਾਂ ਦੇ ਹਨ।
ਯੋਗ ਸ਼ਬਦੰ ਗਿਆਨ ਸ਼ਬਦੰ।
ਪਹਿਲਾਂ ਸਾਧ ਸੰਗ ਜੀ ਖੜ ਦਰਸ਼ਨਾਂ ਵਿੱਚੋਂ ਯੋਗੀ ਮੁੱਖ ਹੈ। ਯੋਗੀ ਜੰਗਲ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਵਾਂ ਬਿਪਰਕਾ ਜਾਵਾਂ ਮੀਨ ਨਾ ਮੇਖ ਫਰਮਾਉਂਦੇ ਹਨ ਹਜ਼ੂਰ।
ਯੋਗ ਸ਼ਬਦੰ ਗਿਆਨ ਸ਼ਬਦੰ।
ਇਹ ਸ਼ਬਦ ਦੇ ਅਰਥ ਇੱਥੇ ਧਰਮ ਆਉਣਗੇ ਤੇ ਸ਼ਬਦ ਦੇ ਅਰਥ ਉਪਦੇਸ਼ ਆਉਣਗੇ। ਇੱਥੇ ਸ਼ਬਦ ਦੇ ਸੰਕੇਤੀ ਅਰਥ ਹੋਣਗੇ।
ਯੋਗ ਸ਼ਬਦੰ ਗਿਆਨ ਸ਼ਬਦੰ।
ਯੋਗ ਕਮਾਉਣ ਵਾਲੇ ਦਾ ਯੋਗ ਚਿਤ ਵਿਰਤੀ ਨਿਰੋਧਾ ਪਤੰਜਲ ਜੀ ਨੇ ਕਿਹਾ ਹੈ, ਅਤੇ ਸਾਂਖੀਆਂ ਨੇ ਕਿਹਾ ਆਤਮਨੀ ਪਰਮਾਤਮਨੀ ਜੁੰਜਤਾ ਸਾ ਯੋਗਾ। ਐਸਾ ਜਿਹੜਾ ਯੋਗੀ ਪੁਰਖ ਹੈ ਉਹ ਯੋਗੀ ਪੁਰਖ ਦਾ ਸ਼ਬਦ ਧਰਮ ਕੀ ਹੈ? ਤਾਂ ਫਰਮਾਉਂਦੇ ਹਨ
ਗਿਆਨ ਸ਼ਬਦੰ।
ਯੋਗੀ ਪੁਰਖ ਦਾ ਭਾਈ ਗਿਆਨ ਜਿਹੜਾ ਗ੍ਰਹਿਣ ਕਰਨਾ ਇਹ ਧਰਮ ਹੈ, ਤੇ ਗਿਆਨ ਦਾ ਸ਼ਬਦ ਨਾ ਉਪਦੇਸ਼ ਦਾ ਹੈ। ਗਿਆਨ ਦਾ ਉਪਦੇਸ਼ ਦੇਣਾ ਤੇ ਆਪ ਗਿਆਨ ਨੂੰ ਧਾਰਨ ਕਰਨਾ ਇਹ ਯੋਗੀ ਦਾ ਧਰਮ ਹੈ। ਇਸੇ ਤਰ੍ਹਾਂ ਖੜ ਦਰਸ਼ਨ ਸਾਰੇ ਸਮਝ ਲੈਣੇ ਯੋਗੀ ਦੇ ਧਿਆਨ ਵਿੱਚ ਹੀ ਸਤਿਗੁਰੂ ਜੀ ਨੇ ਸੂਤਰ ਰੂਪ ਵਾਕਾਂ ਵਿੱਚ ਕਹਿਤੇ ਹਨ।
ਵੇਦ ਸ਼ਬਦੰ ਤਾਂ ਬ੍ਰਾਹਮਣ ਹੈ।
ਫਿਰ ਹੋਰ ਪ੍ਰਸ਼ਨ ਹੈ ਮਹਾਰਾਜ, ਬ੍ਰਾਹਮਣ ਦਾ ਕੀ ਧਰਮ ਹੈ? ਤਾਂ ਆਪ ਕਹਿੰਦੇ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਬ੍ਰਾਹਮਣ ਦਾ ਇਹ ਧਰਮ ਹੈ ਵੇਦ ਪੜ੍ਹਨਾ ਪੜ੍ਹਾਉਣਾ, ਦਾਨ ਕਰਨਾ ਕਰਾਉਣਾ, ਵਿਦਿਆ ਜੱਗ ਕਰਨਾ ਕਰਾਉਣਾ, ਦਾਨ ਦੇਣਾ ਲੈਣਾ, ਇਹ ਬ੍ਰਾਹਮਣ ਦਾ ਧਰਮ ਹੈ। ਮੁੱਖ ਜੋ ਵੇਦ ਦਾ ਧਰਮ ਹੈ ਬ੍ਰਾਹਮਣ ਦਾ, ਵੇਦ ਪਾਠੀ ਹੋਣਾ, ਵੇਦ ਦਾ ਉਪਦੇਸ਼ ਦੇਣਾ, ਇਹ ਬ੍ਰਾਹਮਣ ਦਾ ਧਰਮ ਹੈ।
ਛੇਤਰੀ ਸ਼ਬਦੰ ਸੂਰ ਸ਼ਬਦੰ।
ਛੇਤਰੀ ਜੋ ਹੈ ਸ਼ਸਤਰਧਾਰੀ, ਉਹਦਾ ਸ਼ਬਦ ਧਰਮ ਕੀ ਹੈ?
ਸੂਰ ਸ਼ਬਦੰ।
ਅਤੇ ਉਹਨ ਸੂਰਮ ਆਪ ਹੋਣਾ ਅਤੇ ਸੂਰਮਤਾਈ ਦਾ ਉਪਦੇਸ਼ ਦੇ ਕੇ ਯੋਧੇ ਬਣਾਉਣਾ, ਲੋਕਾਂ ਦੀ ਕੈਰਤਾਈ ਨੂੰ ਚੱਕ ਕੇ ਸਾਰਿਆਂ ਨੂੰ ਯੋਧੇ ਬਣਾ ਕੇ ਮੁਲਕ ਦੀ ਰੱਖਿਆ ਕਰਨੀ, ਗਰੀਬਾਂ ਦੀ ਬਹੂ ਬੇਟੀਆਂ ਦੀ ਰੱਖਿਆ ਕਰਨੀ, ਇਸ ਪ੍ਰਕਾਰ ਗਰੀਬਾਂ ਦੀ ਪਾਲਣਾ ਕਰਨੀ, ਇਹ ਖੱਤਰੀ ਦਾ ਧਰਮ ਹੈ।
ਸੂਦਰ ਸ਼ਬਦੰ ਪਰਾਕਿਰਤ ਹੈ।
ਅਤੇ ਸੂਦਰ ਦਾ ਸ਼ਬਦ ਧਰਮ ਕੀ ਹੈ? ਸੂਦਰਾਂ ਦਾ ਧਰਮ ਹੈ ਪਰਾਈ ਕਿਰਤ ਕਰਕੇ ਗੁਜ਼ਾਰਾ ਕਰਨਾ। ਅਤੇ ਬੈਂਸਾਂ ਦਾ ਕੀ ਧਰਮ ਹੈ? ਪਰ ਵਿਸ਼ੇਸ਼ ਕਰਕੇ ਆਪਦੀ ਕਿਰਤ ਖੇਤੀ ਵਪਾਰ ਆਦਿ ਕਰਨਾ, ਇਹ ਬੈਂਸ ਦਾ ਧਰਮ ਹੈ। ਇਸ ਪ੍ਰਕਾਰ ਸੂਦਰ ਧਰਮ ਪਰਾਕਿਰਤ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜੇ ਭਿੰਨ ਭਿੰਨ ਧਰਮ ਕਹੇ ਹੈ, ਇੱਕ ਪੁਰਖ ਦੇ ਅੰਦਰ ਗੁਣ ਚਾਹੀਦੇ ਸੀ। ਵਿਦਵਾਨ ਵੀ ਆਪ ਹੋਣਾ ਚਾਹੀਦਾ ਸੀ, ਉਹ ਬ੍ਰਾਹਮਣ ਸੀ, ਬ੍ਰਹਮ ਨੂੰ ਜਾਣਨ ਵਾਲਾ, ਸ਼ਸਤਰਧਾਰੀ ਹੋ ਕੇ ਮੁਲਕ ਦੀ ਰੱਖਿਆ ਕਰਨ ਵਾਲਾ ਵੀ ਗੁਣ ਹੋਣਾ ਚਾਹੀਦਾ ਸੀ, ਆਪਣੀ ਕਿਰਤ ਕਰਕੇ ਵੰਡ ਕੇ ਖਾਣ ਵਾਲਾ ਬੈਂਸ ਹੋਣਾ ਚਾਹੀਦਾ ਸੀ, ਪਰਾਈ ਟਹਿਲ ਕਰਨ ਵਾਲਾ ਹੋਣਾ ਚਾਹੀਦਾ ਸੀ। ਇਹ ਚਾਰੇ ਗੁਣ ਇੱਕ ਬੰਦੇ ਚ ਹੋਣੇ ਚਾਹੀਦੇ ਹੈ, ਨਾਲੇ ਵਿਦਵਾਨ ਹੋਵੇ ਅਤੇ ਫਿਰ ਸ਼ਸਤਰਧਾਰੀ ਹੋਵੇ ਤੇ ਫਿਰ ਆਪਣੀ ਕਿਰਤ ਕਰਕੇ ਖਾਣ ਵਾਲਾ ਹੋਵੇ, ਫਿਰ ਦੂਜਿਆਂ ਦੀ ਸੇਵਾ ਕਰਨ ਵਾਲਾ ਹੋਵੇ। ਇਹ ਗੁਣ ਇੱਕ ਵਿੱਚ ਸਾਰੇ ਚਾਹੀਦੇ ਸਨ। ਇਹਨਾਂ ਗੁਣਾਂ ਨੂੰ ਬ੍ਰਾਹਮਣ ਲੋਕਾਂ ਨੇ ਆਪਣੇ ਪੁੱਤਰਾਂ ਨੂੰ ਵਿਦਿਆ ਪੜ੍ਹਾਉਣ ਤੋਂ ਆਲਸ ਕੀਤੀ ਤੇ ਉਹ ਕੇਵਲ ਕਹਿੰਦੇ ਸੀ ਮੈਂ ਵਿਦਿਆ ਹੀ ਪੜ੍ਹਾ ਪੜ੍ਹਾਵਾਂਗੇ, ਇਸ ਕਰਕੇ ਉਹ ਬ੍ਰਾਹਮਣ ਕਹਾਉਣ ਲੱਗ ਗਏ। ਸ਼ਸਤਰਧਾਰੀਆਂ ਨੇ ਕਿਹਾ ਅਸੀਂ ਤਾਂ ਸ਼ਸਤਰ ਹੀ ਰੱਖਿਆ ਕਰਾਂਗੇ, ਹੋਰ ਨਹੀਂ ਕੁਝ ਕਰਨਾ। ਦੂਜਿਆਂ ਨੇ ਕਿਹਾ, ਤੀਜਿਆਂ ਨੇ ਕਿਹਾ ਅਸੀਂ ਤਾਂ ਕਿਰਤ ਹੀ ਕਰਾਂਗੇ ਤੇ ਚੌਥਿਆਂ ਨੇ ਕਿਹਾ ਅਸੀਂ ਟਹਿਲ ਹੀ ਕਰਾਂਗੇ। ਇਹ ਚਾਰ ਵਰਨ ਵੱਖੋ ਵੱਖਰੇ ਤਾਂ ਬਣ ਗਏ। ਇਹ ਕਰਮ ਸਾ ਜਾਤ ਸਾ ਪਾਤ, ਅਜਿਹੇ ਕਰਮ ਕਮਾਏ, ਜਿਹੇ ਜਿਹੇ ਕਰਮ ਕੀਤੇ ਉਹ ਜਾਤ ਪਾਤ ਦੇ ਨਾਂ ਪੈ ਗਏ। ਅਸਲ ਵਿੱਚ ਇਹ ਚਾਰ ਪੁਰਖ ਦੇ ਕੰਮ ਸਨ, ਬ੍ਰਹਮ ਵਿਦਿਆ ਨੂੰ ਆਪ ਜਾਣਨਾ, ਹੋਰਨਾਂ ਦੀ ਰੱਖਿਆ ਕਰਨੀ, ਆਪਣੀ ਕਿਰਤ ਕਰਨੀ, ਵੰਡ ਕੇ ਖਾਣਾ ਤੇ ਦੂਜਿਆਂ ਦੀ ਟਹਿਲ ਕਰਨੀ। ਇਹ ਭਿੰਨ ਭਿੰਨ ਧਰਮ ਇਸ ਪ੍ਰਕਾਰ ਵੱਖੋ ਵੱਖਰੇ ਹੋ ਗਏ ਹਨ।
ਸਰਬ ਸ਼ਬਦ
ਪਰਾਕਿਰਤ ਭਾਸ਼ਾ ਦਾ ਵਾਚਕ ਵੀ ਹੈ, ਪਰਾਕਿਰਤ ਭਾਸ਼ਾ ਜਿਹੜੀ ਹੈ ਪੁਰਾਣੀ ਬੋਲੀ ਹੈ।
ਸਰਬ ਸ਼ਬਦ ਤਾਂ ਏਕ ਸ਼ਬਦ,
ਇਹ ਤਾਂ ਕਹੇ ਭਿੰਨ ਭਿੰਨ ਧਰਮ ਜਿਹੜੇ ਵਰਨਾ ਸ਼ਰਮਾ ਦੇ ਹੈ। ਹੁਣ ਮਹਾਰਾਜ ਜੀ ਸਾਂਝਾ ਸਾਰਿਆਂ ਦਾ ਧਰਮ ਕੀ ਹੈ? ਜਿਸ ਧਰਮ ਨੂੰ ਲੈ ਕੇ ਦੁਨੀਆਂ ਚ ਆਪ ਆਏ ਹੋ, ਮਨੁ ਸਿਮਰਤੀ ਅੰਦਰ ਲਿਖਿਆ ਹੋਇਆ ਸੀ ਜੇ ਸੂਦਰ ਕਿਸੇ ਦੇ ਤਾਂ ਗਾਇਤਰੀ ਮੰਤਰ ਉਚਾਰਨ ਕਰੇ ਉਹਦੀ ਜ਼ਬਾਨ ਕੱਟ ਦੇਣੀ ਚਾਹੀਦੀ ਹੈ, ਅਤੇ ਜੇ ਸੂਦਰ ਗਾਇਤਰੀ ਮੰਤਰ ਸੁਣ ਲਏ ਉਹਦੇ ਕੰਨਾਂ ਛਿੱਕਾ ਪਾ ਕੇ ਢਾਲ ਦੇਣਾ ਚਾਹੀਦਾ ਹੈ। ਛਤਰੀ ਸੁਣ ਸਕਦਾ, ਉਪਦੇਸ਼ ਨਹੀਂ ਦੇ ਸਕਦਾ, ਬ੍ਰਾਹਮਣੀ ਉਪਦੇਸ਼ ਦੇ ਸਕਦਾ ਹੈ। ਇਹ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਦੇ। ਪਰ ਉੱਥੇ ਬਿੱਲੇ ਬ੍ਰਾਹਮਣ, ਗਿੱਦੜ ਬ੍ਰਾਹਮਣ ਆਦਿਕਾਂ ਦੇ ਵੀ ਜ਼ਿਕਰ ਕੀਤੇ ਹੋਏ ਮਨੁ ਸਿਮਰਤੀ ਚ, ਇਹ ਵੀ ਜ਼ਿਕਰ ਆਉਂਦੇ ਹਨ। ਰੋ ਵਿਚਾਰ ਸੋ ਗੁਰੂ ਸਾਹਿਬ ਸਾਰਿਆਂ ਵਾਸਤੇ ਜੋ ਸਾਂਝਾ ਧਰਮ ਹੈ ਉਹ ਦੱਸਦੇ ਹਨ।
ਸਰਬ ਸ਼ਬਦ ਤਾਂ ਏਕ ਸ਼ਬਦ,
ਇਹ ਭਾਈ ਸਾਰਿਆਂ ਸ਼ਬਦ ਧਰਮਾਂ ਦੇ ਵਿੱਚੋਂ ਤਾਂ ਇੱਕ ਪਰਮੇਸ਼ਰ ਦਾ ਜਿਹੜਾ ਉਪਦੇਸ਼ ਧਾਰਨ ਕਰਨਾ ਹੈ, ਇੱਕ ਵਾਹਿਗੁਰੂ ਦਾ ਜਾਣਨਾ ਹੈ ਜਿਹੜਾ, ਇਹ ਸਭ ਦਾ ਹੀ ਸਾਂਝਾ ਧਰਮ ਹੈ। ਚਾਹੇ ਕੋਈ ਇਸਤਰੀ ਹੈ, ਚਾਹੇ ਕੋਈ ਪੁਰਸ਼ ਹੈ, ਚਾਹੇ ਕੋਈ ਵੀ ਹੈ, ਕਿਸੇ ਜਾਤ ਵਿੱਚ ਹੈ, ਕਿਸੇ ਗੋਤ ਵਿੱਚ ਹੈ, ਕਿਸੇ ਵਰਨ ਵਿੱਚ ਹੈ, ਇਹ ਗੁਰੂ ਨਾਨਕ ਸਾਹਿਬ ਨੇ ਸਾਂਝਾ ਮੀਂਹ ਪਾਇਆ ਸਾਰੀ ਦੁਨੀਆਂ ਵਾਸਤੇ। ਨਹੀਂ ਤਾਂ ਸਾਰਿਆਂ ਨੂੰ ਵੰਡੀਆਂ ਪਾਈਆਂ ਹੋਈਆਂ ਸੀ, ਦੂਸਰਿਆਂ ਦਾ ਹੱਕ ਹੀ ਨਹੀਂ ਸੀ। ਇਹ ਗੁਰੂ ਨਾਨਕ ਦੀ ਕਿਰਪਾ ਹੈ। ਸਤਿਗੁਰੂ ਜੀ ਇਸ ਪਵਿੱਤਰ ਉਪਦੇਸ਼ ਨੂੰ ਲੈ ਕੇ ਸ੍ਰੀ ਸ੍ਰਿਸ਼ਟੀ ਦਾ ਉਧਾਰ ਕਰ ਰਹੇ ਹਨ।
ਸਰਬ ਸ਼ਬਦ ਤਾਂ ਏਕ ਸ਼ਬਦ,
ਕਹਿੰਦੇ ਹਨ ਸਾਰਿਆਂ ਦਾ ਸ਼ਬਦ ਧਰਮ ਹੈ ਕਿ ਇੱਕ ਪਰਮੇਸ਼ਰ ਸ਼ਬਦ ਬ੍ਰਹਮ ਨੂੰ ਜਾਣਨਾ ਤੇ ਇੱਕ ਪਰਮੇਸ਼ਰ ਦਾ ਉਪਦੇਸ਼ ਸਾਰਿਆਂ ਨੂੰ ਦੇਣਾ।
ਜੇ ਕੋ ਜਾਣਸ ਭੇ,
ਜੇ ਕੋਈ ਇਹ ਗੁਰਾਂ ਦੁਆਰਾ ਕੋਈ ਭੇਤ ਨੂੰ ਭਾਈ ਜਾਣਸ ਜਾਣਨਾ ਕਰੇ,
ਨਾਨਕ ਤਾਂ ਦਾਸ ਹੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਗੁਰਮੁਖਾਂ ਦਾ ਜਿਹੜਾ ਸੇਵਕ ਬਣ ਜਾਂਦਾ ਹੈ,
ਸੋਈ ਨਿਰੰਜਨ ਦੇ,
ਉਹ ਭਾਈ ਨਿਰੰਜਨ ਦੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਨਾਨਕ ਤਾਂ ਕੋ ਦਾਸ, ਉੱਥੇ ਫਿਰ ਦਾਸ ਬਣਾ ਕੌਣ ਹੈ? ਉਹੀ ਨਿਰੰਜਨ ਸ਼ੁੱਧ ਪ੍ਰਕਾਸ਼ ਰੂਪ ਆਪ ਹੀ ਹੋ ਜਾਂਦਾ ਹੈ ਉਲਟ ਕੇ।
ਏਕ ਕ੍ਰਿਸ਼ਨੰ ਤਾਂ ਸਰਵ ਦੇਵਾ,
ਚੌਥੇ ਸਲੋਕ ਦੇ ਜਿਵੇਂ ਸਬਤ ਸਲੋਕੀ ਕ੍ਰਿਸ਼ਨ ਜੀ ਨੇ ਗੀਤਾ ਕਹੀ ਹੈ, ਇਸੇ ਪ੍ਰਕਾਰ ਇਹ ਚਾਰ ਸਲੋਕੀ ਗੀਤਾ ਹੀ ਹੈ। ਮਹਾਰਾਜ ਸਾਹਿਬ ਉਚਾਰਨ ਕਰਦੇ, ਫਿਰ ਗੋਪਾਲ ਦੱਤ ਨੂੰ ਪੁੱਛਿਆ ਕਿ ਮਹਾਰਾਜ ਜੀਵ ਤੇ ਇਸ ਦੀ ਏਕਤਾ ਭਾਵ ਦੱਸੋ, ਤਾਂ ਹਜ਼ੂਰ ਫਰਮਾਉਂਦੇ ਹਨ
ਏਕ ਕ੍ਰਿਸ਼ਨ ਤਾਂ ਸਰਵ ਦੇਵਾ।
ਇਹ ਭਾਈ ਕ੍ਰਿਸ਼ਨ ਤਾਂ ਇਹ ਕ੍ਰਿਸ਼ਨ ਭੂਮ ਵਾਚਕਾ, ਜਿਹੜਾ ਸਾਰਿਆਂ ਦੇ ਅੰਦਰ ਭੂਮਾ ਰੂਪ ਸ਼ੁੱਧ ਬ੍ਰਹਮ ਹੈ, ਉਹ ਕ੍ਰਿਸ਼ ਰੂਪ ਹੈ, ਅਤੇ ਆਪ ਹੀ ਉਸ ਸਾਰੀ ਸ੍ਰਿਸ਼ਟੀ ਨੂੰ ਕਿਰਸਾਣੀ ਉੱਤੇ ਲਾਇਆ ਹੋਇਆ ਹੈ, ਜਿਸ ਵਿੱਚ ਹਿਰਨ ਗਰਭ ਸਾਧ ਸੰਗਤ ਜੀ ਈਸ਼ਰ ਬੀਜ ਦੀ ਨਿਆਈ ਹੈ, ਅਤੇ ਹਿਰਨ ਗਰਭ ਅੰਕੁਰ ਦੀ ਨਿਆਈ ਹੈ, ਵਿਰਾਟ ਮੁਗਲ ਦੀ ਨਿਆਈ ਹੈ, ਬ੍ਰਹਮ ਪਾਤੀ ਵਿਸ਼ਨੂੰ ਡਾਰੀ ਫੂਲ ਸ਼ੰਕਰ ਦਿਓ, ਬ੍ਰਹਮ ਪਤਿਆਂ ਦੀ ਨਿਆਈ ਹੈ, ਵਿਸ਼ਨੂੰ ਡਾਲੀਆਂ ਦੀ ਨਿਆਈ ਹੈ, ਤੇ ਫੁੱਲਾਂ ਦੀ ਨਿਆਈ ਸ਼ਿਵ ਭਗਵਾਨ ਹਨ, ਤੇ ਬ੍ਰਹਮ ਗਿਆਨੀ ਫਲ ਦੀ ਨਿਆਈ ਹਨਗੇ। ਇਸ ਪ੍ਰਕਾਰ ਇੱਕ ਮੂਲ ਦੀ ਨਿਆਈ, ਬਿਰਸ਼ ਦੀ ਨਿਆਈ, ਉਹ ਇੱਕ ਪਰਮੇਸ਼ਰ ਆਪ ਹੀ ਹੈ। ਇਸ ਪ੍ਰਕਾਰ ਜੋ ਇੱਕ ਕ੍ਰਿਸ਼ਨ ਨਾਮ ਅਗਨੀ ਦਾ ਹੈ, ਅਗਨੀ ਦੀ ਨਿਆਈ, ਜੋ ਗਿਆਨ ਰੂਪੀ ਅਗਨੀ ਦੇ ਨਾਲ ਸਾਰਿਆਂ ਕਰਮਾਂ ਨੂੰ ਦਗਧ ਕਰਨ ਵਾਲਾ ਹੈ, ਉਹ ਅਗਨੀ ਦੀ ਨਿਆਈ ਆਪ ਹੈ, ਜੋ ਸਾਰਿਆਂ ਦੇ ਨਾਨਾ ਪੁਣਾ ਦੇ ਭੇਦ ਦਿੰਦੇ ਹੈ, ਸਾਰਿਆਂ ਨੂੰ ਗਿਆਨ ਰੂਪੀ ਅਗਨੀ ਦਾ ਨਾਸ਼ ਕਰਨ ਵਾਲਾ ਹੈ। ਇਉਂ ਕ੍ਰਿਸ਼ਨ ਭੂਵਾਚਕਾ, ਪ੍ਰਿਥਵੀ ਰੂਪ, ਭੂਮਾ ਰੂਪ, ਬ੍ਰਹਮ ਸ਼ੁੱਧ ਬ੍ਰਹਮ ਇੱਕੋ ਹੀ ਹੈ। ਇਹ ਕ੍ਰਿਸ਼ਨ
ਤਾਂ ਸਰਵ ਦੇਵਾ,
ਅਤੇ ਕ੍ਰਿਸ਼ਨ ਜਿਸ ਵਿੱਚ ਕ੍ਰਿਸ਼ਨ ਪੁਣਾ ਮੜੱਪਣ ਪੁਣਾ ਨਹੀਂ ਹੈ, ਉਹ ਇੱਕੋ ਹੀ ਆਪ ਹੈ।
ਤਾਂ ਸਰਵ ਦੇਵਾ,
ਤਾਂ ਜਾਣਨਾ ਕਰੋ ਸਾਰਿਆਂ ਦਾ ਦੇਵਾ, ਚੰਦ ਦਾ, ਸੂਰਜ ਦਾ, ਬਿਜਲੀ ਦਾ, ਅਗਨੀ ਦਾ, ਬਾਣੀ ਦਾ, ਬੁੱਧੀ ਦਾ, ਤਾਰਿਆਂ ਦਾ, ਸਾਰਿਆਂ ਦਾ ਪ੍ਰਕਾਸ਼ਕ ਇੱਕੋ ਹੀ ਹੈ, ਉਹ ਸਾਰਿਆਂ ਦਾ ਦੇਵਾ ਪ੍ਰਕਾਸ਼ਕ ਹੈ। ਜਾਣੋ
ਦੇਵ ਦੇਵਾ ਤਾਂ ਆਤਮ ਹੈ,
ਅਤੇ ਦੇਵ ਦੇਵਾ, ਦੇਵਤੇ ਜਿਹੜੇ ਹਨ 33 ਕਰੋੜ ਦੇਵਤੇ, ਅਤੇ ਦੇਵਾਦ ਦੇਵਤਿਆਂ ਦਾ ਅੰਤ ਕਰਨ ਵਾਲੇ ਜੋ ਦੈਂਤ ਹਨ, ਉਹ ਦੇਵਤਿਆਂ ਤੇ ਦੈਂਤਾਂ ਦਾ, ਤੇ ਦੇਵ ਜੋ ਸੂਰਜ ਆਦਿਕ ਪ੍ਰਕਾਸ਼ ਕਰਨ ਵਾਲੇ ਹਨ, ਉਹਨਾਂ ਸੂਰਜ ਆਦਿਕਾਂ ਦਾ ਵੀ ਦੇਵਾ ਪ੍ਰਕਾਸ਼ ਰੂਪ, ਤਾਂ ਆਤਮਾ, ਆਤਮਾ ਸਾਰਿਆਂ ਦੇ ਅੰਦਰ ਆ ਸਰਵ ਔਰ ਸੇ ਸੱਤਾਂ ਮਾਦਸ਼ਾਹ ਕਰਕੇ ਜੋ ਪ੍ਰਾਪਤ ਰੂਪ ਹੈ, ਸਵਿੰ ਜੋਤਿ ਆਨੰਦ ਕਨ ਸਜਦਾ ਬਿਭੂ ਅਨੂਪ, ਵਾਸਦੇਵ ਦੇ ਬਾਅਦ ਪਦ ਹੈ ਆਤਮੇ ਰੂਪ, ਉਹ ਸਾਰਿਆਂ ਦਾ ਆਤਮਾ ਸਰੂਪ ਆਪਣਾ ਆਪ ਰੂਪ ਹੈ।
ਆਤਮਨ ਸ੍ਰੀ ਵਾਸ ਦੇਵਸ
ਅਤੇ ਆਤਮਾ ਜੀਵ ਆਤਮਾ ਜੋ ਹੈ ਇਹਦੇ ਅੰਦਰੋਂ ਜਿਹੜੀ ਕਾਰਨ ਸੂਖਮ ਸਥੂਲ ਦੀ ਹੰਗਤਾ ਛੱਡ ਕਰਕੇ ਜੋ ਇਹਦੇ ਅੰਦਰ ਖੱਡ ਵਕਾਰ ਇਹਨਾਂ ਤਿਆਗ ਕਰਕੇ ਬਾਚਸ ਦਾ ਤਿਆਗ ਕਰਕੇ ਜੋ ਸੱਚ ਆਨੰਦ ਰੂਪ ਸਾਖੀ ਰੂਪ ਹੈ ਜੀਵ ਦਾ ਸ਼ੁੱਧ ਸਰੂਪ ਉਹੀ ਆਤਮਨ
ਸ੍ਰੀ ਵਾਸ ਦੇਵਸ
ਉਹੀ ਭਾਈ ਸ੍ਰੀ ਸਿਰੋਮਣੀ ਵਾਸ ਸਾਰਿਆਂ ਨੂੰ ਵਾਸਾ ਦੇਣ ਵਾਲਾ ਦੇਵਸ ਪ੍ਰਕਾਸ਼ ਰੂਪ ਅਸ ਹੈ ਉਹੀ ਪਰਮੇਸ਼ੁਰ ਹੈ ਜੋ ਜੀਵ ਆਤਮਾ ਹੈ ਉਹ ਬ੍ਰਹਮ ਦਾ ਰੂਪ ਹੈ।
ਜੇ ਕੋਈ ਜਾਣ ਸਭੇ
ਜੇ ਕੋਈ ਸਤਿਗੁਰਾਂ ਦੁਆਰਾ ਇਸ ਭੇਤ ਨੂੰ ਜਾਣ ਲਵੇ ਪ੍ਰੇਮੀ
ਨਾਨਕ ਤਾਕੋ ਦਾਸ ਹੈ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਫਿਰ ਉੱਥੇ ਕੌਣ ਹੈ ਸੇਵਕ
ਸੋਈ ਨਿਰੰਜਨ ਦੇ
ਉੱਥੇ ਨਾ ਸੇਵਕ ਪੁਣਾ ਹੈ ਤੇ ਨਾ ਸਵਾਮੀ ਪੁਣਾ ਹੈ ਸੋਈ ਨਿਰੰਜਨ ਦੇ ਉਹ ਸੋਈ ਨਿਰੰਜਨ ਹੈ ਦੇਵ ਪ੍ਰਕਾਸ਼ ਨੂੰ ਸ਼ੁੱਧ ਸਰੂਪ ਪਾਰਬ੍ਰਹਮ ਦਾ ਰੂਪ ਹੀ ਹਨ। ਇਹ ਸਤਿਸੰਗ ਜੀ ਮਹਾਂਵਾਕ ਰੂਪ ਬਚਨ ਕਹੇ ਪਹਿਲੇ ਵਿੱਚ ਪਖੰਡ ਦਾ ਖੰਡਨ ਕੀਤਾ ਤਾਮਸੀ ਪੂਜਾ ਦੀ ਨਿਖੇਧ ਕੀਤਾ ਸਤਿਗੁਰਾਂ ਦੇ ਨਿਸ਼ਚੇ ਕਰਕੇ ਧਿਆਉਣਾ ਦੱਸਿਆ ਦੂਜੇ ਵਿੱਚ ਜਨਮ ਦੀ ਸਫਲਤਾ ਵਾਹਿਗੁਰੂ ਦੇ ਜਾਣੇ ਕਰਕੇ ਕਹੀ ਤੀਜੇ 'ਚ ਭਿੰਨ ਭਿੰਨ ਧਰਮ ਕਹੇ ਤੇ ਸਾਂਝਾ ਧਰਮ ਸਾਰਿਆਂ ਦਾ ਦੱਸਿਆ ਚੌਥੇ ਸਲੋਕ ਵਿੱਚ ਮਹਾਰਾਜ ਸਾਹਿਬ ਜੀ ਜੀਵ ਤੇ ਈਸ਼ਵਰ ਦੀ ਏਕਤਾ ਕਥਨ ਕੀਤੀ ਹੈ। ਇਹ ਚਾਰ ਸਲੋਕ ਲੈ ਕੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਗੁਰੂ ਅਰਜਨ ਸਾਹਿਬ ਦੇ ਪਾਸ ਅੰਮ੍ਰਿਤਸਰ ਪੁੱਜੇ ਹਨ ਉਹਨਾਂ ਨੂੰ ਅੱਗੇ ਉਪਦੇਸ਼ ਮਹਾਰਾਜ ਬਖਸ਼ਣਗੇ ਜੋ ਅੰਮ੍ਰਿਤ ਵੇਲੇ ਅੱਗੇ ਕਥਾ ਹੋਵੇਗੀ। ਸਾਧ ਸੰਗਤ ਜੀ ਹੁਣ ਇੱਥੇ ਸਮਾਪਤੀ ਕਰੀਏ।
ਆਤਮਨ ਸ੍ਰੀ ਵਾਸ ਦੇਵਸ
ਜੇ ਕੋ ਜਾਣ ਸੁਭੇਵ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ।
ਵਾਹਿਗੁਰੂ ਜੀ ਕਾ ਖਾਲਸਾ।